ਸਤਨਾਮ ਸ੍ਰੀ ਵਾਹਿਗੁਰੂ ਜੀਓ। ਰਾਗ ਬਿਲਾਵਲ ਮਹੱਲਾ ਪੰਜਵਾਂ, ਦੋ ਪਦੇ ਕਰ ਅਠਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੈਂ ਨਾਹੀ ਪ੍ਰਭ ਸਭ ਕਿਛ ਤੇਰਾ, ਹੀ ਗੈ ਨਿਰਗੁਣ ਊ ਗੈ ਸਰਗੁਣ, ਕੇਲ ਕਰਤ ਬਿਜ ਸਵਾਮੀ ਮੇਰਾ ਰਹਾਉ। ਨਗਰ ਮੈਂ ਆਪ ਆਪ ਬਾਹਰ ਫੁਨ ਆਪਨ, ਪ੍ਰਭ ਮੇਰੇ ਕੋ ਸਗਲ ਬਸੇਰਾ, ਆਪੇ ਹੀ ਰਾਜਨ ਆਪੇ ਹੀ ਰਾਇਆ, ਕਹਿ ਕਹਿ ਠਾਕੁਰ ਕਹਿ ਕਹਿ ਚੇਰਾ। ਕਾਕੋ ਦੁਰਾਓ ਕਾਸਿਓ ਬਲਬੰਚਾ, ਜੈ ਜੈ ਪੇਖੋ ਤੈ ਤੈ ਨੇਰਾ। ਸਾਧ ਮੁਰਦ ਗੁਰ ਭੇਟਿਓ ਨਾਨਕ, ਮਿਲ ਸਾਗਰ ਬੂੰਦ ਨਹੀਂ ਅਨਹੇਰਾ। ਕਾਕੋ ਦੁਰਾਓ ਕਾਸਿਓ ਬਲਬੰਚਾ, ਜੈ ਜੈ ਪੇਖੋ ਤੈ ਤੈ ਨੇਰਾ। ਸਾਧ ਮੂਰਤ ਗੁਰ ਭੇਟਿਓ ਨਾਨਕ, ਮਿਲ ਸਾਗਰ ਬੂੰਦ ਨਹੀਂ ਅਨਹੇਰਾ। ਮੈਂ ਨਾਹੀ ਪ੍ਰਭ ਸਭ ਕਿਛ ਤੇਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੀ ਪਾਵਨ ਹਾਜ਼ੂਰੀ ਵਿੱਚ ਹਾਜ਼ਰੀਆਂ ਭਰ ਰਹੇ ਹੋ, ਅਤੇ ਨਾਲ ਹੀ ਸਤਿਗੁਰੂ ਦੇ ਦਰਸ਼ਨ ਦੀਦਾਰੀ ਕਰ ਰਹੇ ਹੋ। ਦਰਸ਼ਨ ਦੇਖਤ ਦੁਖ ਨਸੇ, ਕਬਹੂ ਨਾ ਹੋਵਹੁ ਦ੍ਰਿਸ਼ਟਿ ਅਗੋਚਰ, ਜੀ ਕੈ ਸੰਗ ਬਸੇ। ਸਾਡੀ ਇਹੀ ਅਰਦਾਸ ਸਤਿਗੁਰੂ ਦੇ ਚਰਨਾਂ ਵਿੱਚ ਹੋਣੀ ਚਾਹੀਦੀ ਹੈ, ਕਬਹੂ ਨਾ ਹੋਵਹੁ ਦ੍ਰਿਸ਼ਟਿ ਅਗੋਚਰ। ਹੇ ਸਤਿਗੁਰੂ ਜੀ, ਤੁਸੀਂ ਕਦੇ ਵੀ ਸਾਡੀ ਨਿਗਾਹ ਤੋਂ ਓਹਲੇ ਨਾ ਹੋਵੋ। ਹਰ ਵੇਲੇ ਸਾਡੀਆਂ ਅੱਖਾਂ ਤੁਹਾਡੇ ਦਰਸ਼ਨ ਦੀਦਾਰ ਕਰਦੀਆਂ ਰਹਿਣ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਮੇਰਾ ਮਨ ਲੋਚੈ ਗੁਰਦਰਸ਼ਨ ਤਾਹੀਂ, ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਉ ਕੋਲੇ ਜੀਓ ਕੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਸੋ ਆਪ ਸੰਗਤਾਂ, ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਬਿਲਾਵਲ ਰਾਗ ਦੇ ਅੰਦਰ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਰਾਗ ਬਿਲਾਵਲ ਮਹੱਲਾ ਪੰਜਵਾਂ, ਦੋ ਪਦੇ ਕਰ ਅਠਵਾਂ। ਰਾਗ ਬਿਲਾਵਲ ਹੈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਪਾਵਨ ਬਾਣੀ ਹੈ, ਭਾਵ ਉਪਦੇਸ਼ ਗੁਰੂ ਅਰਜਨ ਦੇਵ ਮਹਾਰਾਜ ਦੇ ਹਨ। ਦੋ ਪਦੇ, ਇਹ ਸ਼ਬਦ ਦੋ ਦੋ ਪੌੜੀਆਂ ਵਾਲੇ ਹਨ। ਕਰ ਅੱਠਵਾਂ, ਇਹਨਾਂ ਨੂੰ ਅੱਠਵੀਂ ਕਰ ਸੁਰ ਤਾਲ ਵਿੱਚ ਗਾਵਿਆ ਹੈ। ਅੱਗੇ ਸਤਿਗੁਰੂ ਆਰੰਭ ਦੇ ਵਿੱਚ ਮੰਗਲਾ ਚਰਨ ਕਰਦੇ ਹਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੂ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਵੀ ਕਰਦੇ ਹਨ, ਅਤੇ ਇਸ ਦੇ ਨਾਲ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ, ਉਹਦੀ ਸਿਫਤ ਸਲਾਹ ਵੀ ਕਰਦੇ ਹਨ। ਲੋ ਆਪ ਸੰਗਤਾਂ, ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ, ਅਤੇ ਇੱਕ ਵਾਰ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਮੈਂ ਨਾਹੀ ਪ੍ਰਭ ਸਭ ਕਿਛ ਤੇਰਾ, ਹੀ ਗੈ ਨਿਰਗੁਣ ਉਗੈ ਸਰਗੁਣ, ਕੇਲ ਕਰਤ ਵਿੱਚ ਸਵਾਮੀ ਮੇਰਾ ਰਹਾਓ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸੰਬੰਧ ਵਿੱਚ ਫਰਮਾਉਂਦੇ ਹਨ, ਮੈਂ ਨਾਹੀ ਪ੍ਰਭ ਸਭ ਕਿਛ ਤੇਰਾ, ਹੇ ਵਾਹਿਗੁਰੂ ਜੋ ਵੀ ਕੁਝ ਮੇਰੇ ਪਾਸ ਹੈ ਇਹ ਮੇਰਾ ਨਹੀਂ ਹੈ, ਤੇਰਾ ਹੈ। ਜਿਵੇਂ ਭਗਤ ਕਬੀਰ ਜੀ ਨੇ ਵੀ ਫਰਮਾਇਆ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੀ ਕਿਆ ਲਾਗੈ ਮੇਰਾ, ਜਿਸ ਕਾ ਤਨ ਮਨ ਧਨ ਸਭ ਤਿਸਕਾ, ਸੋਏ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ, ਤੋ ਬਿਧ ਨੀਕੀ ਖਟਾਨੀ। ਮੈਂ ਨਾਹੀ ਪ੍ਰਭ ਸਭ ਕਿਛ ਤੇਰਾ, ਹੈ ਵਾਹਿਗੁਰੂ ਜੋ ਕੁਝ ਮੇਰੇ ਪਾਸ ਹੈ ਉਹਦੇ ਵਿੱਚੋਂ ਮੇਰਾ ਤੇ ਕੁਝ ਵੀ ਨਹੀਂ, ਸਭ ਕੁਛ ਤੇਰਾ ਹੀ ਹੈ। ਮੈਂ ਤੇ ਬਿਲਕੁਲ ਨਿਮਾਣਾ ਤੇ ਨਿਤਾਣਾ ਇੱਕ ਗਰੀਬ ਮਨੁੱਖ ਹਾਂ।
ਨਿਰਗੁਣ ਉਗੈ ਸਰਗੁਣ, ਕੇਲ ਕਰਤ ਬਿਜ ਸਵਾਮੀ ਮੇਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਈਗੈ ਨਿਰਗੁਣ। ਈਗੈ ਦਾ ਅਰਥ ਹੈ ਇੱਕ ਪਾਸੇ, ਨਿਰਗੁਣ ਜੀਵ ਹੈ, ਗੁਣਾਂ ਤੋਂ ਰਹਿਤ ਨਿਰਗੁਣ ਜੀਵ ਹੈ। ਉਗੈ ਸਰਗੁਣ, ਉਗੈ ਦਾ ਅਰਥ ਉਸ ਦੂਸਰੇ ਪਾਸੇ ਸਰਗੁਣ ਸਰੂਪ ਈਸ਼ਵਰ ਹੈ, ਕਿਉਂਕਿ ਜੀਵ ਤੇ ਈਸ਼ਵਰ ਦੋ ਨੇ। ਜੀਵ ਨਿਰਗੁਣ ਯਾਰਾ ਹੈ ਤੇ ਈਸ਼ਵਰ ਸਰਗੁਣ ਹੈ, ਦੈਵੀ ਗੁਣਾਂ ਦੇ ਸਹਿਤ ਹੈ, ਕਿਉਂਕਿ ਈਸ਼ਵਰ ਦੇ ਖੱਟ ਗੁਣ ਮੰਨੇ ਹੋਏ ਨੇ। ਉਤਪਤ ਲੈਤਾ ਪਾਲਣਾ ਅੰਤਰਜਾਮੀ ਜਾਨ, ਜੀਵ ਗਤਾਗਤ ਕਰਮ ਫਲ ਖੱਟ ਗੁਣ ਈਸ਼ ਬਖਾਨ। ਇਹ ਛੇ ਗੁਣ ਈਸ਼ਵਰ ਦੇ ਮੰਨੇ ਹਨ। ਜੀਵ ਦੇ ਵਿੱਚ ਖੱਟ ਉਰਮੀਆਂ ਨੇ ਜੋ ਗੁਣਾਂ ਤੋਂ ਰਹਿਤ ਹੈ। ਇਹਦੇ ਵਿੱਚ ਜਨਮ ਮਰਨ ਹੈ, ਹਰਖ ਸ਼ੋਕ ਹੈ ਅਤੇ ਆਵਾਗਮਨ ਹੈ। ਈ ਗਏ ਨਿਰਗੁਣ ਉਗੈ ਸਰਗੁਣ, ਇੱਕ ਪਾਸੇ ਇਹ ਜੀਵ ਨਿਰਗੁਣ ਯਾਰਾ ਹੈ, ਦੂਜੇ ਪਾਸੇ ਸਾਰੇ ਗੁਣਾਂ ਦੇ ਸਪੰਨ ਈਸ਼ਵਰ ਹੈ। ਕੇਲ ਕਰਤ ਵਿੱਚ ਸਵਾਮੀ ਮੇਰਾ, ਪਰ ਉਹਨਾਂ ਦੋਹਾਂ ਦੇ ਵਿੱਚ ਮੇਰਾ ਮਾਲਕ ਜੋ ਚੇਤਨ ਸਰੂਪ ਬ੍ਰਹਮ ਹੈ, ਸਰਵ ਵਿਆਪਕ ਪ੍ਰਭੂ ਹੈ, ਉਹਨਾਂ ਦੋਹਾਂ ਦੇ ਵਿੱਚ ਹੀ ਕੇਲ ਕਰਤ ਕ੍ਰੀੜਾ ਕਰ ਰਿਹਾ ਹੈ। ਭਾਵ ਜੀਵ ਦੇ ਵਿੱਚ ਵੀ ਤੇ ਈਸ਼ਵਰ ਦੇ ਵਿੱਚ, ਦੋਹਾਂ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਆਪ ਵਸ ਰਿਹਾ ਹੈ।
ਰਹਾਓ ਨਗਰ ਮੈਂ ਆਪ ਬਾਹਰ ਫੁਨੇ ਆਪਨ, ਪ੍ਰਭ ਮੇਰੇ ਕੋ ਸਗਲ ਬਸੇਰਾ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਨਗਰ ਮਹਿ ਆਪ, ਬਈ ਨਗਰ ਦੇ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ। ਨਗਰ ਤੋਂ ਮੁਰਾਦ ਹੈ ਸੰਸਾਰ ਦੀ, ਮਹਾਂ ਪਿਆਨ ਉਦਿਆਨ ਨਗਰ ਕਰ ਮਾਨਿਆ, ਇਹ ਸੰਸਾਰ ਹੀ ਨਗਰ ਹੈ, ਇਹਦੇ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਬਾਹਰ ਫੁਨੇ ਆਪਨ, ਤੇ ਇਸ ਸੰਸਾਰ ਤੋਂ ਬਾਹਰ ਵੀ ਉਹ ਅਕਾਲ ਪੁਰਖ ਵਾਹਿਗੁਰੂ ਫਿਰ ਆਪ ਹੀ ਵਸ ਰਿਹਾ ਹੈ। ਭਾਵ ਉਹ ਸੰਸਾਰ ਦੇ ਅੰਦਰ ਵੀ ਹੈ ਤੇ ਸੰਸਾਰ ਤੋਂ ਬਾਹਰ ਵੀ ਸਭ ਥਾਵਾਂ ਤੇ ਵਸ ਰਿਹਾ ਹੈ। ਪ੍ਰਭ ਮੇਰੇ ਕੋ ਸਗਲ ਬਸੇਰਾ, ਉਸ ਮੇਰੇ ਵਾਹਿਗੁਰੂ ਦਾ ਸਭ ਥਾਵਾਂ ਤੇ ਨਿਵਾਸ ਹੈ। ਉਹ ਵਾਹਿਗੁਰੂ ਵਿਅਕਤੀ ਨਹੀਂ, ਸ਼ਕਤੀ ਰੂਪ ਹੈ ਤੇ ਸ਼ਕਤੀ ਵੀ ਵਿਆਪਕ ਸਰੂਪ ਹੈ। ਭਾਵ ਉਹ ਵਾਹਿਗੁਰੂ ਪਰਮੇਸ਼ਰ ਸ਼ਕਤੀ ਰੂਪ ਹੋ ਕੇ ਸਾਰੇ ਸੰਸਾਰ ਵਿੱਚ ਵਸ ਰਿਹਾ ਹੈ, ਸਾਰੇ ਸੰਸਾਰ ਤੋਂ ਬਾਹਰ ਵੀ ਸਾਰੇ ਥਾਵਾਂ ਤੇ ਵਸ ਰਿਹਾ ਹੈ। ਉਸ ਮੇਰੇ ਵਾਹਿਗੁਰੂ ਦਾ ਸਭ ਜਗ੍ਹਾ ਹੀ ਵਾਸਾ ਹੋ ਰਿਹਾ ਹੈ।
ਆਪੇ ਹੀ ਰਾਜਨ ਆਪੇ ਹੀ ਰਾਇਆ, ਕਹਿ ਕਹਿ ਠਾਕੁਰ ਕਹਿ ਕਹਿ ਚੇਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਪੇ ਹੀ ਰਾਜਨ, ਉਹ ਅਕਾਲ ਪੁਰਖ ਵਾਹਿਗੁਰੂ ਆਪੇ ਰਾਜਨ, ਰਾਜਾ ਹੈ, ਸਮਰਾਟ ਹੈ, ਪਾਤਸ਼ਾਹ ਹੈ, ਆਪੇ ਹੀ ਰਾਇਆ, ਆਪ ਹੀ ਉਹ ਰਾਇਆ। ਇਹ ਰਿਆਇਆ ਸ਼ਬਦ ਤੋਂ ਰਾਇਆ ਸ਼ਬਦ ਬਣਿਆ, ਰਿਆਇਆ ਕਹਿੰਦੇ ਨੇ ਪਰਜਾ ਨੂੰ। ਉਹ ਵਾਹਿਗੁਰੂ ਆਪ ਹੀ ਰਾਜਾ ਹੈ, ਆਪ ਹੀ ਪਰਜਾ ਹੈ, ਕਿਉਂਕਿ ਸਾਰਿਆਂ ਦੇ ਵਿੱਚ ਉਹ ਵਸ ਰਿਹਾ ਹੈ। ਰਾਜਿਆਂ ਵਿੱਚ ਵੀ ਉਹੀ ਹੈ ਤੇ ਪਰਜਾ ਦੇ ਵਿੱਚ ਵੀ ਉਹੀ ਹੈ। ਆਪੇ ਹੀ ਰਾਜਨ ਆਪੇ ਹੀ ਰਾਜਾ ਅਥਵਾ ਆਪੇ ਹੀ ਰਾਜਿਆਂ ਦੇ ਵਿੱਚ ਵਾਹਿਗੁਰੂ ਵਸ ਰਿਹਾ ਹੈ। ਰਾਜੇ ਵੱਡੇ ਹੁੰਦੇ ਨੇ ਤੇ ਰਾਜਾ ਜਿਹੜੇ ਰਾਏ ਰਾਏ ਰਾਜੇ ਨਾਲੋਂ ਛੋਟਾ ਖਿਤਾਬ ਹੈ। ਭਾਵ ਜਿੰਨੇ ਵੀ ਛੋਟੇ ਵੱਡੇ ਨੇ ਉਹਨਾਂ ਸਾਰਿਆਂ ਦੇ ਵਿੱਚ ਵਾਹਿਗੁਰੂ ਆਪ ਵਸ ਰਿਹਾ ਹੈ। ਕਹਿ ਕਹਿ ਠਾਕੁਰ ਕਹਿ ਕਹਿ ਚੀਰਾ, ਕਿਤੇ ਕਿਤੇ ਉਹ ਵਾਹਿਗੁਰੂ ਠਾਕੁਰ ਮਾਲਕ ਸਵਾਮੀ ਹੋ ਕੇ ਵਰਤ ਰਿਹਾ ਹੈ ਤੇ ਕਿਸੇ ਕਿਸੇ ਥਾਂ ਉਹ ਚੀਰਾ ਦਾਸ ਹੋ ਕੇ ਸੇਵਕ ਬਣ ਕੇ ਵਰਤ ਰਿਹਾ ਹੈ।
ਕਾਕੋ ਦੁਰਾਓ ਕਾਸਿਓ ਬਲ ਬੰਚਾ, ਜੈ ਜੈ ਪੇਖੋ ਤੈ ਤੈ ਨੇਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਾਕੋ ਦੁਰਾਓ, ਅਸੀਂ ਕਿਸ ਪਾਸੋਂ ਆਪਣੇ ਕਿਸੇ ਕਰਮ ਨੂੰ ਛੁਪਾਈਏ। ਕਾਸਿਓ ਬਲ ਬੰਚਾ, ਕਿਸ ਪਾਸੋਂ ਆਪਣੇ ਆਪ ਨੂੰ ਲੁਕਾਈਏ ਤੇ ਕਿਸ ਪਾਸੋਂ ਕਿਸ ਦੇ ਨਾਲ ਬਲ ਬੰਚਾ। ਬਲ ਦਾ ਅਰਥ ਹੈ ਕੋਈ ਵਾਲ ਛਾਲ ਕਿਸੇ ਨਾਲ ਕਰੀਏ। ਬਲ ਕਹਿੰਦੇ ਨੇ ਧੱਕੇ ਨੂੰ, ਬਾਂਚਾ ਕਹਿੰਦੇ ਨੇ ਠੱਗੀ ਨੂੰ। ਕਿਸੇ ਨਾਲ ਧੱਕਾ ਕੀ ਕਰੀਏ, ਕਿਸੇ ਨਾਲ ਠੱਗੀਆਂ ਕੀ ਮਾਰੀਏ। ਜਹ ਜਹ ਪੇਖੋ ਤਹਿ ਤਹਿ ਨੇਰਾ, ਅਸੀਂ ਤੇ ਜਿੱਥੇ ਜਿੱਥੇ ਵੀ ਦੇਖਦੇ ਹਾਂ ਉਥੇ ਉਥੇ ਵਾਹਿਗੁਰੂ ਨੇੜੇ ਦਿਸ ਰਿਹਾ ਹੈ। ਹੁਣ ਜਿਹਦੇ ਨਾਲ ਠੱਗੀ ਮਾਰਨੀ ਹੈ, ਜਿਹਦੇ ਨਾਲ ਧੱਕਾ ਕਰਨਾ ਹੈ, ਉਹਦੇ ਵਿੱਚ ਵੀ ਰੱਬ ਵਸਦਾ ਤੇ ਮੇਰੇ ਵਿੱਚ ਵੀ ਰੱਬ ਵਸ ਰਿਹਾ ਹੈ। ਹੁਣ ਰੱਬ ਦੇ ਨਾਲ ਧੱਕਾ ਥੋੜਾ ਕਰ ਸਕਦਾ, ਕਿਸੇ ਨਾਲ ਠੱਗੀ ਨਹੀਂ ਮਾਰ ਸਕਦਾ। ਇਸੇ ਲਈ ਹਜ਼ੂਰ ਫਰਮਾਉਂਦੇ ਹਨ, ਮੈਂ ਹੁਣ ਕਿਹਦੇ ਨਾਲ ਕੋਈ ਲੁਕਾ ਛੁਪਾ ਕਰਾਂ, ਕਿਹਦੇ ਨਾਲ ਕੋਈ ਵਾਲ ਛਾਲ ਕੋਈ ਫਰੇਬ ਕਰਾਂ। ਮੈਂ ਤੇ ਜਿੱਥੇ ਜਿੱਥੇ ਵੀ ਦੇਖਦਾ ਉਥੇ ਉਥੇ ਵਾਹਿਗੁਰੂ ਨੇੜੇ ਦਿਸ ਰਿਹਾ ਹੈ।
ਸਾਧ ਮੂਰਤ ਗੁਰ ਭੇਟਿਓ ਨਾਨਕ, ਮਿਲ ਸਾਗਰ ਬੂੰਦ ਨਹੀਂ ਅਨਹੇਰਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਨੂੰ ਤੇ ਸਾਧ ਰੂਪ ਸਤਿਗੁਰੂ ਮਹਾਰਾਜ ਮਿਲੇ ਨੇ। ਭਾਵ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਮਿਹਰ ਹੋਈ ਹੈ, ਸਾਨੂੰ ਐਸਾ ਅਨਭਵ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੋਇਆ ਹੈ। ਮਿਲ ਸਾਗਰ ਬੂੰਦ ਨਹੀਂ ਅਨਹੇਰਾ, ਜਿਹੜੀ ਬੂੰਦ ਸਾਗਰ ਦੇ ਨਾਲ ਮਿਲ ਜਾਂਦੀ ਹੈ ਫਿਰ ਉਹ ਉਸ ਤੋਂ ਵੱਖਰੀ ਨਹੀਂ ਦਿਸਦੀ। ਇਸੇ ਤਰ੍ਹਾਂ ਜਿਹੜੀ ਆਤਮਾ ਉਸ ਪਰਮਾਤਮਾ ਵਿੱਚ ਲੀਨ ਹੋ ਜਾਵੇ, ਆਤਮਾ ਬੂੰਦ ਹੈ, ਪਰਮਾਤਮਾ ਸਾਗਰ ਹੈ। ਜਦੋਂ ਜੀਵ ਆਤਮਾ ਉਸ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਫਿਰ ਕੁਛ ਵੱਖਰਾ ਨਹੀਂ ਦਿਸਦਾ।
ਬਿਲਾਵਲ ਮਹੱਲਾ ਪੰਜਵਾਂ, ਤੁਮ ਸਮਰਥਾ ਕਾਰਨ ਕਰਨ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਅਗਲੇ ਸ਼ਬਦ ਵਿੱਚ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਰਬੱਗਤਾ ਤੇ ਨਾਲ ਨਾਲ ਉਹਦੀ ਮਹਿਮਾ ਅਤੇ ਵਡਿਆਈ ਕਰਦੇ ਹਨ। ਤੁਮ ਸਮਰੱਥਾ ਕਾਰਨ ਕਰਨ, ਹੇ ਵਾਹਿਗੁਰੂ ਜੀ ਤੁਸੀਂ ਸਮਰੱਥ ਹੋ। ਸਮਰੱਥ ਕਹਿੰਦੇ ਨੇ ਜੋ ਸਭ ਕੁਛ ਕਰਨ ਦੇ ਲਈ ਯੋਗ ਹੋਵੇ। ਕਰਤੂ ਮਾ ਕਰਤੂ ਸਾ ਈਸ਼ਰਾ, ਧਰਮ ਸ਼ਾਸਤਰਾਂ ਵਿੱਚ ਲਿਖਿਆ ਹੈ ਕੁਝ ਕੰਮ ਐਸੇ ਨੇ ਜਿਨ੍ਹਾਂ ਨੂੰ ਅਸੀਂ ਕਰ ਸਕਦੇ ਹਾਂ, ਕੁਝ ਅਜਿਹੇ ਕੰਮ ਨੇ ਜਿਨ੍ਹਾਂ ਨੂੰ ਅਸੀਂ ਨਹੀਂ ਕਰ ਸਕਦੇ, ਪਰ ਈਸ਼ਵਰ ਉਹ ਹੈ ਜਿਹੜਾ ਸਾਰੇ ਕੰਮ ਕਰ ਸਕੇ। ਕਰਤੂ ਮਾ ਕਰਤੂ ਸਾ ਈਸ਼ਰਾ, ਹੇ ਵਾਹਿਗੁਰੂ ਜੀ ਤੁਸੀਂ ਸਮਰੱਥ ਹੋ ਤੇ ਕਾਰਨ ਕਰਨ, ਸਾਰੇ ਕਾਰਨਾਂ ਨੂੰ ਕਰਨ ਲਈ ਵੀ ਸਮਰੱਥ ਹੋ। ਜਿੰਨੇ ਵੀ ਸ੍ਰਿਸ਼ਟੀ ਰਚਨਾ ਦੇ ਕਾਰਨ ਨੇ, ਚਾਹੇ ਉਹ ਪੰਜ ਤੱਤ ਨੇ, ਪ੍ਰਕਿਰਤੀ ਹੈ, ਕੁਦਰਤ ਹੈ, ਅਗਿਆਨ ਹੈ, ਮਾਇਆ ਹੈ, ਤੁਸੀਂ ਇਹਨਾਂ ਨੂੰ ਵੀ ਆਪ ਪੈਦਾ ਕਰਨ ਵਾਲੇ ਹੋ।
ਢਾਕਣ ਢਾਕ ਗੋਬਿੰਦ ਗੁਰ ਮੇਰੇ, ਮੋਏ ਅਪਰਾਧੀ ਸਰਨ ਚਰਨ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਢਾਕਣ ਢਾਕ ਗੋਬਿੰਦ ਗੁਰ ਮੇਰੇ, ਹੇ ਵਾਹਿਗੁਰੂ ਜੀ ਤੁਸੀਂ ਮੇਰੇ ਸਤਿਗੁਰੂ ਹੋ, ਤੁਸੀਂ ਗੁਰੂ ਪਰਮੇਸ਼ਰ ਵੀ ਹੋ। ਢਾਕਣ ਢਾਕ, ਢਾਕਣ ਦਾ ਅਰਥ ਹੈ ਪੜਦੇ ਤੇ ਢਾਕ ਦਾ ਅਰਥ ਹੁੰਦਾ ਢਕਣਾ। ਮੋਹੇ ਅਪਰਾਧੀ ਚਰਨ ਸ਼ਰਨ, ਮੈਂ ਅਪਰਾਧੀ ਗੁਨਾਹਗਾਰ ਹਾਂ, ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਹਾਂ, ਤੁਸੀਂ ਮੇਰੇ ਗੁਰੂ ਪਰਮੇਸ਼ਰ ਹੋ ਤੇ ਢਾਕਣ ਢਾਕ ਮੇਰੇ ਪੜਦਿਆਂ ਨੂੰ ਢਕਣ ਵਾਲੇ ਹੋ, ਕਿਉਂਕਿ ਸਤਿਗੁਰੂ ਦੇ ਬਚਨ ਨੇ ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ। ਸਤਿਗੁਰੂ ਸਾਡੇ ਪਾਪੀਆਂ ਦੇ ਪਰਦਿਆਂ ਨੂੰ ਢਾਕੇ ਰੱਖਦੇ ਨੇ। ਜੋ ਕੁਛ ਸਾਡੇ ਮਨ ਦੇ ਵਿੱਚ ਬੁਰੇ ਬੁਰੇ ਖਿਆਲ ਪੈਦਾ ਹੁੰਦੇ ਨੇ, ਵਾਹਿਗੁਰੂ ਪਰਮੇਸ਼ਰੀ ਸਾਡਾ ਪਰਦਾ ਢੱਕੀ ਰੱਖਦਾ। ਮਹਾਂਪੁਰਖ ਇਹ ਵੀ ਬਚਨ ਆਖਦੇ ਸਨ, ਜੇ ਕਿਸੇ ਦੂਸਰੇ ਮਨੁੱਖ ਨੂੰ ਸਾਡੇ ਮਨ ਦੀ ਹਾਲਤ ਦਾ ਪਤਾ ਲੱਗ ਜਾਵੇ ਤੇ ਉਹ ਸਾਨੂੰ ਕੋਈ ਕੋਲੇ ਨਾ ਬਹਿਣ ਦੇਵੇ। ਸਾਡੇ ਮਨ ਦੀ ਹਾਲਤ ਐਸੀ ਹੁੰਦੀ ਹੈ, ਇਸੇ ਲਈ ਇਹ ਵਾਹਿਗੁਰੂ ਨੇ ਪਰਦਾ ਟਕਿਆ ਨਾ ਸਾਡਾ। ਟਾਕਣ ਟਾਕ ਗੋਬਿੰਦ ਗੁਰ ਮੇਰੇ ਮੋਹੇ ਅਪਰਾਧੀ ਸ਼ਰਨ ਚਰਨ। ਹੇ ਵਾਹਿਗੁਰੂ ਜੀ, ਮੈਂ ਤੇ ਅਪਰਾਧੀ ਗੁਨਾਹਗਾਰ ਹਾਂ, ਤੁਹਾਡੇ ਚਰਨਾਂ ਦੀ ਸ਼ਰਨ ਹਾਂ। ਤੁਸੀਂ ਮੇਰੇ ਗੁਰੂ ਪਰਮੇਸ਼ਰ ਹੋ ਤੇ ਤੁਸੀਂ ਮੇਰੇ ਪਾਰ ਬ੍ਰਹਮ ਪਰਮੇਸ਼ਰ ਹੋ, ਤੁਸੀਂ ਮੇਰਾ ਪਰਦਾ ਟਕਣ ਵਾਲੇ ਹੋ।
ਜੋ ਜੋ ਕੀਨੋ ਸੋ ਤੁਮ ਜਾਣਿਓ, ਪੇਠੋ ਠਾਉ ਨਾਹੀ ਕਾ ਢੀਠ ਮੁਕਰਨ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜੋ ਜੋ ਅਸਾਂ ਕੀਤਾ ਹੈ ਸੋ ਤੁਮ ਜਾਣਿਓ, ਤੁਸੀਂ ਉਹ ਸਭ ਕੁਛ ਜਾਣ ਲਿਆ। ਇਹਦਾ ਮਤਲਬ ਇਹ, ਅਸੀਂ ਜੋ ਵੀ ਕੁਛ ਕਰਦੇ ਹਾਂ, ਚਾਹੇ ਲੋਕਾਂ ਤੋਂ ਚੋਰੀ ਵੀ ਕਰਦੇ ਹਾਂ, ਅੱਖਾਂ ਤੋਂ ਓਹਲੇ ਹੋ ਕੇ ਵੀ ਕਰਦੇ ਹਾਂ, ਪਰ ਵਾਹਿਗੁਰੂ ਪਰਮੇਸ਼ਰ ਉਸ ਨੂੰ ਜਾਣ ਲੈਂਦਾ। ਤੁਸੀਂ ਆਖੋਗੇ ਉਹ ਕਿਵੇਂ ਜਾਣ ਲੈਂਦਾ? ਉਹ ਵਾਹਿਗੁਰੂ ਪਰਮੇਸ਼ਰ ਸਾਡੇ ਅੰਦਰ ਬੈਠਾ ਹੈ। ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਗੱਲ ਸਾਰੀ ਸੋਚਣ ਦੀ ਹੈ, ਗੱਲ ਸਾਰੀ ਵਿਚਾਰਨ ਦੀ ਹੈ। ਕੋਈ ਆਦਮੀ ਚਾਹੇ ਕਿੰਨਾ ਵੀ ਲੁਕਮਾ ਕੰਮ ਕਰੇ, ਪਰ ਉਹ ਆਪਣੇ ਦਿਲ ਤੋਂ ਨਹੀਂ ਛੁਪਾ ਸਕਦਾ। ਆਪਣੇ ਦਿਲ ਨੂੰ ਪਤਾ ਹੁੰਦਾ ਹੈ ਮੈਂ ਕੀ ਕਰ ਰਿਹਾ ਹਾਂ, ਕੀ ਨਹੀਂ ਕਰ ਰਿਹਾ। ਅਸੀਂ ਲੋਕਾਂ ਤੋਂ ਚੋਰੀ ਕਰ ਸਕਦੇ ਹਾਂ, ਪਰ ਆਪਣੇ ਦਿਲ ਤੋਂ ਚੋਰੀ ਨਹੀਂ ਕਰ ਸਕਦੇ। ਤੇ ਦਿਲ ਦੇ ਅੰਦਰ ਪਰਮਾਤਮਾ ਬੈਠਾ ਹੈ, ਫਿਰ ਉਹ ਤੋਂ ਚੋਰੀ ਕਿਵੇਂ ਹੋ ਸਕਦਾ? ਜੇ ਸਾਡਾ ਦਿਲ ਜਾਣਦਾ ਹੈ ਤੇ ਜਿਹੜਾ ਸਾਡੇ ਦਿਲਾਂ ਦਾ ਦਿਲਬਰ ਅੰਦਰ ਬੈਠਾ ਹੈ, ਕੀ ਉਹ ਨਹੀਂ ਜਾਣਦਾ ਹੋਵੇਗਾ? ਜੋ ਜੋ ਕੀਨੋ ਸੋ ਤੁਮ ਜਾਣਿਓ, ਹੇ ਵਾਹਿਗੁਰੂ ਜੀ, ਜੋ ਜੋ ਅਸਾਂ ਕੀਤਾ ਤੁਸੀਂ ਉਹੀ ਜਾਣ ਲਿਆ ਹੈ। ਪੇਖਿਓ ਠੌਰ ਨਾਹੀ ਕਸ਼ਟੀਠ ਮੁਕਰਨ। ਹੇ ਵਾਹਿਗੁਰੂ ਜੀ, ਅਸੀਂ ਇਹਨਾਂ ਢੀਠਾਂ ਦੇ ਮੁਕਰਨ ਦੇ ਵਾਸਤੇ ਕੋਈ ਜਗ੍ਹਾ ਨਹੀਂ ਵੇਖੀ, ਕਿਉਂਕਿ ਜੀਵ ਢੀਠ ਨੇ ਨਾ, ਮਾੜਾ ਕੰਮ ਕਰਕੇ ਫਿਰ ਮੁਕਰ ਵੀ ਜਾਂਦੇ ਨੇ, ਕੀਤੇ ਲੈ ਲੈ ਮੁਕਰ ਪਾਹੇ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੋ ਜੋ ਅਸਾਂ ਕੀਤਾ ਤੁਸੀਂ ਉਹ ਸਭ ਕੁਛ ਜਾਣ ਲਿਆ, ਪਰ ਜਿਹੜੇ ਇਹ ਜੀਵ ਫਿਰ ਵੀ ਢੀਠ ਨੇ, ਪਰ ਇਹਨਾਂ ਢੀਠਾਂ ਦੇ ਮੁਕਰਨ ਦੇ ਲਈ ਕੋਈ ਜਗ੍ਹਾ ਸਾਨੂੰ ਨਜ਼ਰ ਨਹੀਂ ਆ ਰਹੀ, ਕਿਉਂਕਿ ਸਭ ਥਾਵਾਂ ਤੇ ਤੁਸੀਂ ਵਸ ਰਹੇ ਹੋ। ਜਿੱਥੇ ਵੀ ਕੋਈ ਆਦਮੀ ਕੋਈ ਕੰਮ ਕਰਦਾ ਉਹਦਾ ਤੁਹਾਨੂੰ ਪਤਾ ਹੈ।
ਬੜ ਪ੍ਰਤਾਪ ਸੁਣਿਓ ਪ੍ਰਭ ਤੁਮਰੋ, ਕੋਟ ਅਗਾ ਤੇਰੋ ਨਾਮ ਹਰਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਬੜ ਪ੍ਰਤਾਪ ਸੁਣਿਓ ਪ੍ਰਭ ਤੁਮਰੋ। ਹੇ ਵਾਹਿਗੁਰੂ ਜੀ, ਅਸੀਂ ਆਪ ਜੀ ਦਾ ਬਹੁਤ ਵੱਡਾ ਪ੍ਰਤਾਪ ਸੁਣਿਆ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰਖਦਾ ਆਇਆ ਰਾਮ ਰਾਜੇ, ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਸੀਂ ਆਪ ਜੀ ਦਾ ਬਹੁਤ ਵੱਡਾ ਪ੍ਰਤਾਪ ਸੁਣਿਆ। ਕੋਟ ਅਗਾ ਤੇਰੋ ਨਾਮ ਹਰਨ, ਹੇ ਵਾਹਿਗੁਰੂ ਜੀ, ਤੁਹਾਡਾ ਨਾਮ ਕਰੋੜਾਂ ਪਾਪਾਂ ਨੂੰ ਨਾਸ ਕਰ ਦਿੰਦਾ। ਸਤਿਗੁਰੂ ਨੇ ਬੜੀ ਸੁੰਦਰ ਉਦਾਹਰਣ ਦਿੱਤੀ ਹੈ, ਈਂਧਣ ਕੀਤੋ ਮੂਹ ਕਾਣਾ, ਭੋਰੀ ਦਤੀਮ ਪਾਹੇ, ਮਨ ਵਸੰਦੜੋ ਸੱਚ ਸਹੋ, ਨਾਨਕ ਖਪੇ ਡੁਖੜੇ ਓਲਾਹੇ। ਈਂਧਣ ਚਾਹੇ ਕਿੰਨਾ ਵੀ ਹੋਵੇ, ਇੱਕੋ ਅੱਗ ਦੀ ਚਿੰਗਿਆੜੀ ਉਸਨੂੰ ਸਾੜ ਕੇ ਸਵਾਹ ਕਰ ਦਿੰਦੀ। ਇਹੀ ਸ਼ਕਤੀ ਨਾਮ ਦੇ ਵਿੱਚ ਹੈ। ਹਜ਼ੂਰ ਫਰਮਾਉਂਦੇ ਨੇ, ਕੋਟ ਅਗਾ ਤੇਰੋ ਨਾਮ ਹਰਨ, ਤੇਰਾ ਨਾਮ ਕਰੋੜਾਂ ਪਾਪਾਂ ਨੂੰ ਨਾਸ ਕਰ ਦਿੰਦਾ ਹੈ।
ਹਮਰੋ ਸਹਾਓ ਸਦਾ ਸਦ ਭੂਲਨ, ਤੁਮਰੋ ਬਿਰਦ ਪਤਤ ਉਦਰਨ।
ਪਤਤ ਉਦਾਹਰਨ ਪਾਠ ਕਰਨ ਹੈ। ਹਮਰੋ ਸਹਾਓ ਸਦਾ ਸਦ ਭੂਲਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੇਨਤੀ ਕਰਦੇ ਹਨ, ਹੇ ਵਾਹਿਗੁਰੂ ਜੀ, ਸਾਡਾ ਸੁਭਾਅ, ਸਹਾਉ ਦਾ ਅਰਥ ਹੈ ਸੁਭਾਅ, ਸਾਡਾ ਸੁਭਾਅ ਹਮੇਸ਼ਾ ਹਮੇਸ਼ਾ ਭੁੱਲਣ ਵਾਲਾ ਹੈ, ਕਿਉਂਕਿ ਸਤਿਗੁਰੂ ਨੇ ਬਾਣੀ ਦੇ ਵਿੱਚ ਇਹ ਅਟਲ ਫੈਸਲਾ ਦਿੱਤਾ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਦੁਨੀਆਂ ਦੇ ਵਿੱਚ ਚਾਹੇ ਕੋਈ ਕਿੰਨਾ ਵੀ ਮਹਾਨ ਵਿਅਕਤੀ ਕਿਉਂ ਨਾ ਹੋਵੇ, ਕਿੰਨਾ ਸਿਆਣਾ ਕਿਉਂ ਨਾ ਹੋਵੇ, ਪਰ ਉਹਦੇ ਕੋਲੋਂ ਕੋਈ ਨਾ ਕੋਈ ਗਲਤੀ ਹੋ ਹੀ ਜਾਂਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਹਮਰੋ ਸਹਾਓ ਸਦਾ ਸਦ ਭੁੱਲਣ। ਹੇ ਵਾਹਿਗੁਰੂ ਜੀ, ਸਾਡਾ ਸੁਭਾਅ ਹਮੇਸ਼ਾ ਹਮੇਸ਼ਾ ਭੁੱਲਣ ਵਾਲਾ ਹੈ। ਤੁਮਰੋ ਬਿਰਧ ਪਥ ਤੋਂ ਉਦਾਹਰਨ, ਤੁਹਾਡਾ ਬਿਰਧ ਕਦੀਮੀ ਸੁਭਾਅ, ਤੁਹਾਡਾ ਧਾਰਮਿਕ ਨਿਯਮ ਪਾਪੀਆਂ ਨੂੰ ਉਦਾਹਰਨ ਦਾ ਹੈ। ਜਿਵੇਂ ਬੱਚੇ ਦਾ ਸੁਭਾਅ ਹੁੰਦਾ ਹੈ ਨਾਦਾਨ, ਜੈਸਾ ਬਾਲਕ ਪਾਏ ਸੁਭਾਈ ਲਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਪਾਂਤੀ ਬਹੁੜ ਪਿਤਾ ਗੱਲ ਲਾਵੇ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਜਿਵੇਂ ਬੱਚੇ ਦਾ ਸੁਭਾਅ ਗਲਤੀਆਂ ਕਰਨਾ ਹੁੰਦਾ, ਪਿਤਾ ਦਾ ਸੁਭਾਅ ਹੁੰਦਾ ਉਹਨਾਂ ਨੂੰ ਮਾਫ ਕਰ ਦੇਣਾ, ਇਸੇ ਤਰ੍ਹਾਂ ਹੀ ਵਾਹਿਗੁਰੂ ਜੀ ਸਾਡਾ ਸੁਭਾਅ ਹਮੇਸ਼ਾ ਹਮੇਸ਼ਾ ਭੁੱਲਣ ਵਾਲਾ ਹੈ, ਤੁਹਾਡਾ ਕਦੀਮੀ ਸੁਭਾਅ ਪਾਪੀਆਂ ਨੂੰ ਉਧਾਰਨ ਵਾਲਾ ਹੈ।
ਕਰਣਾ ਮੈਂ ਕਿਰਪਾਲ ਕਿਰਪਾ ਨਿਧ ਜੀਵਨ ਪਦ ਨਾਨਕ ਹਰ ਦਰਸ਼ਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਰਣਾ ਮੈਂ, ਹੇ ਵਾਹਿਗੁਰੂ ਤੁਸੀਂ ਕਿਰਪਾਲੂ ਸਰੂਪ ਹੋ। ਮੈਂ ਦਾ ਅਰਥ ਹੁੰਦਾ ਸਰੂਪ, ਤੁਸੀਂ ਕਿਰਪਾਲੂ ਸਰੂਪ ਹੋ, ਕਿਰਪਾਲ ਕਿਰਪਾ ਦੇ ਘਰ ਹੋ, ਕਿਰਪਾ ਨਿਧ ਕਿਰਪਾ ਦੇ ਭੰਡਾਰ ਹੋ। ਜੀਵਨ ਪਦ ਨਾਨਕ ਹਰ ਦਰਸ਼ਨ, ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰਸ਼ਨ ਕਰਕੇ ਮੈਨੂੰ ਤੇ ਜੀਵਨ ਪਦ ਵੀ ਪ੍ਰਾਪਤ ਹੋ ਜਾਂਦੀ ਹੈ, ਕਿਉਂਕਿ ਇੱਕ ਇਹ ਵੀ ਸਾਡੀ ਜੀਵਨ ਪਦਵੀ ਹੈ ਜਿਸ ਨੂੰ ਅਸੀਂ ਆਪਣੀ ਜ਼ਿੰਦਗੀ ਆਖਦੇ ਹਾਂ। ਪਰ ਸਿਆਣਿਆਂ ਨੇ ਇਹਦੇ ਬਾਰੇ ਆਖਿਆ ਹੈ ਇਹ ਜੀਵਨ ਕੋਈ ਜੀਵਨ ਪਦਵੀ ਨਹੀਂ ਹੈ, ਜਨਮ ਤੋਂ ਲੈ ਕੇ ਅਸੀਂ ਮੌਤ ਤੱਕ ਇੱਕ ਯਾਤਰਾ ਕਰਦੇ ਹਾਂ, ਇਹਨੂੰ ਯਾਤਰਾ ਆਖਿਆ ਜਾ ਸਕਦਾ ਪਰ ਜੀਵਨ ਨਹੀਂ। ਅਸੀਂ ਜਨਮ ਤੋਂ ਲੈ ਕੇ ਮੌਤ ਤੱਕ ਇੱਕ ਯਾਤਰਾ ਕਰਦੇ ਹਾਂ, ਇਹ ਇੱਕ ਸਾਡਾ ਸਫ਼ਰ ਹੈ, ਇਹ ਇੱਕ ਸਾਡਾ ਪੰਧ ਹੈ, ਇਹਨੂੰ ਜ਼ਿੰਦਗੀ ਨਹੀਂ ਆਖਿਆ ਜਾ ਸਕਦਾ, ਇਹ ਅਸਲੀ ਜੀਵਨ ਨਹੀਂ ਹੈ। ਅਸਲੀ ਜੀਵਨ ਕੋਈ ਇਸ ਤੋਂ ਵੱਖਰੀ ਚੀਜ਼ ਹੈ। ਅਬ ਮੋਹੇ ਜੀਵਨ ਪਦਵੀ ਪਾਈ, ਉਹ ਜੀਵਨ ਪਦਵੀ ਕਿਹੜੀ ਹੈ? ਜਦੋਂ ਮਨੁੱਖ ਨੂੰ ਆਤਮਾ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ, ਰੂਹਾਨੀ ਜ਼ਿੰਦਗੀ ਅਮਰ ਜ਼ਿੰਦਗੀ ਮਿਲ ਜਾਂਦੀ, ਉਹਨੂੰ ਜੀਵਨ ਪਦਵੀ ਦਾ ਨਾਮ ਦਿੱਤਾ ਗਿਆ ਹੈ। ਇਸੇ ਲਈ ਹਜ਼ੂਰ ਫਰਮਾਉਂਦੇ ਨੇ ਜੀਵਨ ਪਦ ਨਾਨਕ ਹਰ ਦਰਸ਼ਨ, ਵਾਹਿਗੁਰੂ ਦੇ ਦਰਸ਼ਨ ਕਰਕੇ ਹੀ ਅਸਲੀ ਜੀਵਨ ਪਦਵੀ ਪਾਵੇ ਆਤਮਕ ਜੀਵਨ। ਆਤਮਾ ਅਮਰ ਹੈ ਨਾ, ਜਦੋਂ ਆਤਮਕ ਜੀਵਨ ਮਿਲ ਜਾਂਦਾ ਹੈ ਫਿਰ ਉੱਥੇ ਜਾ ਕੇ ਮੌਤ ਦਾ ਡਰ ਮੁੱਕ ਜਾਂਦਾ। ਅਸਲੀ ਜੀਵਨ ਪਦਵੀ ਆਤਮਕ ਜੀਵਨ ਹੈ, ਉਹ ਵਾਹਿਗੁਰੂ ਦੇ ਦਰਸ਼ਨ ਕਰਕੇ ਹੀ ਪ੍ਰਾਪਤ ਹੁੰਦੀ ਹੈ।
ਬਿਲਾਵਲ ਮਹੱਲਾ ਪੰਜਵਾਂ, ਐਸੀ ਕਿਰਪਾ ਮੋਹੇ ਕਰੋ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਨ। ਜਿੱਥੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ, ਨਾਲ ਸਿਫਤ ਸਲਾਹ ਕੀਤੀ ਹੈ, ਉੱਥੇ ਨਾਲ ਨਾਲ ਕੁਛ ਯਾਚਨਾ ਵੀ ਕਰਦੇ ਨੇ। ਐਸੀ ਕਿਰਪਾ ਮੋਹੇ ਕਰੋ, ਹੇ ਵਾਹਿਗੁਰੂ ਜੀ ਤੁਸੀਂ ਐਸੀ ਦਾ ਅਰਥ ਹੈ ਇਹੋ ਜੀ ਮੇਰੇ ਤੇ ਕਿਰਪਾ ਕਰ ਦਿਓ, ਕਿਹੋ ਜੀ ਚਾਹੁੰਦੇ ਹੋ? ਲੋ ਹੁਣ ਅੱਗੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਦਿਲ ਦੀ ਆਪਣੇ ਮਨ ਦੀ ਅਵਸਥਾ ਪ੍ਰਗਟ ਕੀਤੀ ਹੈ ਵੀ ਕਿਹੜੀ ਕਿਰਪਾ ਮੰਗਦੇ ਹੋ, ਕੀ ਚਾਹੁੰਦੇ ਹੋ, ਤੁਹਾਡੇ ਮਨ ਦੀ ਕੀ ਭਾਵਨਾ ਹੈ, ਕੀ ਤੁਹਾਡੀ ਤਮੰਨਾ ਹੈ। ਲੋ ਹੁਣ ਉਹਦੇ ਬਾਰੇ ਅੱਗੇ ਸਪਸ਼ਟ ਕਰਦੇ ਹਨ।
ਸੰਤ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਧੂਰ ਪਰੋ ਰਹਾਓ।
ਹੇ ਵਾਹਿਗੁਰੂ ਜੀ ਸਾਡੇ ਤੇ ਇਹ ਕਿਰਪਾ ਕਰ ਦਿਓ। ਸੰਤ ਹੈ ਚਰਨ ਹਮਾਰੋ ਮਾਥਾ, ਸੰਤ ਉਹ ਵਿਅਕਤੀ ਹੈ ਜਿਸ ਨੂੰ ਆਤਮਕ ਜੀਵਨ ਪ੍ਰਾਪਤ ਹੋ ਗਿਆ। ਸਮੇਂ ਅੰਤ ਪਰ ਹੋਤ ਸਹਾਈ ਤਾਂ ਤੇ ਸੰਖਿਆ ਸੰਤ ਬਤਾਈ, ਜਿਹੜਾ ਅੰਤ ਸਮੇਂ ਸਹਾਇਤਾ ਕਰੇ ਉਸ ਨੂੰ ਸੰਤ ਆਖਿਆ ਜਾਂਦਾ। ਸੰਤ ਜਿਸ ਦਾ ਮਨ ਸ਼ਾਂਤ ਹੋ ਗਿਆ ਉਹਨੂੰ ਸੰਤ ਆਖਿਆ ਜਾਂਦਾ। ਸੰਤ ਉਹ ਹੈ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਸੰਤ ਚਰਨ ਸੰਤ ਹੈ ਚਰਨ ਹਮਾਰੋ ਮਾਥਾ, ਉਹਨਾਂ ਸੰਤਾਂ ਦੇ ਉਹਨਾਂ ਨਾਮ ਰਸੀਆਂ ਦੇ ਚਰਨਾਂ ਤੇ ਮੇਰਾ ਮੱਥਾ ਟਿਕਿਆ ਰਵੇ, ਸਾਡਾ ਸੀਸ ਮਹਾਂਪੁਰਖਾਂ ਦੇ ਚਰਨਾਂ ਤੇ ਟਿਕਿਆ ਰਵੇ, ਨੈਣ ਦਰਸ ਤੇ ਇਹਨਾਂ ਅੱਖਾਂ ਦੇ ਨਾਲ ਉਹਨਾਂ ਦੇ ਦਰਸ਼ਨ ਦੀਦਾਰ ਕਰਦੇ ਰਹੀਏ, ਤਨ ਧੂਰ ਪਰਹੋ ਤੇ ਸਾਡੇ ਤਨ ਉੱਤੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਪਵੇ। ਅਸੀਂ ਇਹ ਆਪ ਜੀ ਦੇ ਪਾਸੋਂ ਖੈਰ ਮੰਗਦੇ ਹਾਂ, ਤੁਸੀਂ ਸਾਡੇ ਤੇ ਐਸੀ ਕਿਰਪਾ ਕਰੋ ਬਸ ਅਸੀਂ ਮਹਾਂਪੁਰਖਾਂ ਦੇ ਹਮੇਸ਼ਾ ਨਾਲ ਹੀ ਜੁੜੇ ਰਹੀਏ।
ਗੁਰ ਕੋ ਸ਼ਬਦ ਮੇਰਾ ਹੀਰਾ ਬਸੈ, ਹਰ ਨਾਮਾ ਮਨ ਸੰਗ ਧਰੋ।
ਰਹਾਓ ਵਿਸਰਾਮ ਦੇ ਕੇ ਹੋਰ ਕੀ ਮੰਗਣਾ ਹੈ, ਅਕਾਲ ਪੁਰਖ ਦੇ ਕੋਲੋਂ ਹਜ਼ੂਰ ਫਰਮਾਉਂਦੇ ਨੇ ਗੁਰ ਕੋ ਸ਼ਬਦ ਮੇਰਾ ਹੀਰਾ ਬਸ ਹੈ, ਐਸੀ ਕਿਰਪਾ ਮੋਹੇ ਕਰੋ। ਹੇ ਵਾਹਿਗੁਰੂ ਜੀ, ਤੁਸੀਂ ਐਸੀ ਕਿਰਪਾ ਕਰ ਦਿਓ, ਗੁਰ ਕੋ ਸ਼ਬਦ ਮੇਰਾ ਹੀਰਾ ਬਸ ਹੈ, ਗੁਰੂ ਕਾ ਸ਼ਬਦ ਭਾਵ ਗੁਰੂ ਦੀਖਿਆ ਮੰਤਰ ਮੇਰੇ ਹਿਰਦੇ ਵਿੱਚ ਵਸ ਜਾਵੇ, ਭਾਵ ਜੋ ਗੁਰੂ ਵੱਲੋਂ ਸਾਨੂੰ ਮੂਲ ਮੰਤਰ ਗੁਰ ਮੰਤਰ ਪ੍ਰਾਪਤ ਹੋਇਆ ਹੈ, ਅਥਵਾ ਪੰਜ ਪਿਆਰੇ ਜੋ ਸਾਨੂੰ ਨਾਮ ਦ੍ਰਿੜ ਕਰਾਉਂਦੇ ਹਨ, ਉਹ ਗੁਰੂ ਕਾ ਸ਼ਬਦ ਸਾਡੇ ਹਿਰਦੇ ਵਿੱਚ ਵਸ ਜਾਵੇ। ਹਰ ਨਾਮਾ ਮਨ ਸੰਗ ਧਰੋ, ਤੇ ਮੈਂ ਆਪਣੇ ਮਨ ਦੇ ਨਾਲ ਵਾਹਿਗੁਰੂ ਦੇ ਨਾਮ ਨੂੰ ਹੀ ਟਿਕਾਈ ਰੱਖਾਂ, ਇਹ ਮੇਰੇ ਤੇ ਕਿਰਪਾ ਕਰੋ। ਗੁਰੂ ਕਾ ਸ਼ਬਦ, ਗੁਰੂ ਕਾ ਖਾਸ ਉਪਦੇਸ਼, ਗੁਰੂ ਦਾ ਦਿਖਿਆ ਮੰਤਰ ਮੇਰੇ ਹਿਰਦੇ ਵਿੱਚ ਵਸ ਜਾਵੇ, ਤੇ ਮੈਂ ਆਪਣੇ ਮਨ ਦੇ ਨਾਲ ਹਮੇਸ਼ਾ ਲਈ ਵਾਹਿਗੁਰੂ ਦੇ ਨਾਮ ਨੂੰ ਟਿਕਾਈ ਰੱਖਾਂ।
ਤਸਕਰ ਪੰਚ ਨਿਵਾਰੋ ਠਾਕੁਰ, ਸਗਲੋ ਪਰਮਾ ਹੋਮ ਜਰੋ।
ਲੋ ਮਹਾਰਾਜ, ਇਹ ਵੀ ਕਿਰਪਾ ਕਰ ਦਿਓ, ਐਸੀ ਕਿਰਪਾ ਮੋਹੇ ਕਰੋ। ਤਸਕਰ ਪੰਚ ਨਿਵਾਰੋ ਠਾਕੁਰ, ਮਹਾਰਾਜ ਜਿਹੜੇ ਪੰਜ ਚੋਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਪੰਜ ਚੋਰਾਂ ਨੂੰ ਤੁਸੀਂ ਮਹਾਰਾਜ ਨਿਵਾਰੋ, ਇਹਨਾਂ ਨੂੰ ਵੀ ਨਾਸ਼ ਕਰ ਦਿਓ। ਇਹਨਾਂ ਪੰਜ ਚੋਰਾਂ ਦਾ ਵੀ ਕੀਰਤਨ ਸੋਹਿਲਾ ਪੜ੍ਹ ਦਿਓ, ਇਹ ਵਿਕਾਰ ਸਾਨੂੰ ਬੜਾ ਹੀ ਤੰਗ ਕਰਦੇ ਹਨ। ਸਗਲੋ ਪਰਮਾ ਹੋਮ ਜਰੋ, ਤੇ ਜਿੰਨਾ ਵੀ ਪਰਮ ਹੈ, ਮਾਦ ਵੇ ਕਿਆ ਕਹੀਏ, ਪਰਮ ਐਸਾ ਜੈਸਾ ਮਾਨੀਆ ਹੋਏ ਨਾ ਤੈਸਾ, ਤੇ ਜਿੰਨਾ ਪਰਮ ਹੈ ਹੋਮ ਜਰੋ, ਇਹਨੂੰ ਬ੍ਰਹਮ ਅਭਿਆਸ ਦੀ ਅਥਵਾ ਨਾਮ ਅਭਿਆਸ ਦੀ ਅਗਨੀ ਦੇ ਵਿੱਚ, ਹਮਨ ਦੇ ਵਿੱਚ ਪਾ ਕੇ ਸਾੜ ਦੇਈਏ।
ਜੋ ਤੁਮ ਕਰੋ ਸੋਈ ਫਲ ਮਾਨੈ, ਪਾਵਨ ਦੁਬਦਾ ਦੂਰ ਟਰੋ।
ਹੇ ਵਾਹਿਗੁਰੂ ਜੀ, ਇਹ ਐਸੀ ਕਿਰਪਾ ਸਾਡੇ ਤੇ ਕਰ ਦਿਓ, ਜੋ ਤੁਮ ਕਰੋ ਸੋਈ ਫਲ ਮਾਨੈ, ਤੁਸੀਂ ਜੋ ਵੀ ਕਰਦੇ ਹੋ ਤੇ ਉਹਨੂੰ ਅਸੀਂ ਭਲਾ ਕਰਕੇ ਮੰਨੀਏ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਪਾਣਾ ਮੰਨਣਾ ਬਹੁਤ ਔਖੀ ਗੱਲ ਹੈ, ਪਰ ਸਤਿਗੁਰੂ ਕਹਿੰਦੇ ਨੇ ਐਸੀ ਕਿਰਪਾ ਮੋਹੇ ਕਰੋ। ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਹੈ ਵਾਹਿਗੁਰੂ ਜੀ ਸਾਡੇ ਤੇ ਐਸੀ ਕਿਰਪਾ ਕਰ ਦਿਓ, ਜੋ ਤੁਸੀਂ ਕਰਦੇ ਹੋ ਉਹਨੂੰ ਅਸੀਂ ਭਲਾ ਕਰਕੇ ਮੰਨੀਏ। ਭਾਵਨ ਦੁਬਦਾ ਦੂਰ ਟਰੋ, ਜਿਹੜੀ ਦੁਬਦਾ ਭਾਵਨਾ ਹੈ, ਦੁਵੈਤ ਭਾਵਨਾ ਹੈ, ਵਾਹਿਗੁਰੂ ਨੂੰ ਛੱਡ ਕੇ ਹੋਰ ਦੂਜੇ ਪਾਸੇ ਜਿਹੜੀ ਪ੍ਰੀਤ ਹੈ, ਇਹ ਟਲ ਕੇ ਦੂਰ ਹੋ ਜਾਵੇ। ਭਾਵਨ ਦੁਬਦਾ ਦੂਰ ਟਰੋ, ਜਾਂ ਇਹ ਜਿਹੜੀ ਦੁਬਦਾ ਭਾਵਨਾ ਨੂੰ ਵੀ ਸੱਚੇ ਪਾਤਸ਼ਾਹ ਟਾਲ ਕੇ ਦੂਰ ਕਰ ਦਿਓ।
ਨਾਨਕ ਕੇ ਪ੍ਰਭ ਤੁਮ ਹੀ ਦਾਤੇ, ਸੰਤ ਸੰਗ ਲੈ ਮੋਹਿ ਉਧਰੋ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਤੁਸੀਂ ਹੀ ਸਾਡੇ ਦਾਤਾਰ ਹੋ, ਸਾਡੇ ਦਾਤਾਰ ਤੁਸੀਂ ਹੋ, ਸੰਤ ਸੰਗ ਲੈ ਮੋਹਿ ਉਧਰੋ। ਸੰਤ ਸੰਗ ਦਾ ਅਰਥ ਹੈ ਵੀ ਗੁਰੂ ਦੀ ਸੰਗਤ ਦੇ ਵਿੱਚ ਲੈ ਕੇ ਮੇਰਾ ਉਧਾਰ ਕਰ ਦਿਓ, ਕਿਉਂਕਿ ਇਹ ਇੱਕ ਅਟਲ ਨਿਯਮ ਹੈ। ਗੁਰੂ ਦੀ ਸ਼ਰਨ ਪੈ ਕੇ, ਗੁਰੂ ਦੀ ਦੀਖਿਆ ਸਿੱਖਿਆ ਨੂੰ ਕਮਾ ਕੇ ਹੀ ਜੀਵ ਦਾ ਉਧਾਰ ਹੁੰਦਾ। ਇਸੇ ਲਈ ਸਤਿਗੁਰੂ ਨੇ ਇਹ ਵੀ ਦਾਤ ਵਾਹਿਗੁਰੂ ਪਾਸੋਂ ਮੰਗੀ ਹੈ, ਹੇ ਵਾਹਿਗੁਰੂ ਜੀ, ਤੁਸੀਂ ਸਾਡੇ ਦਾਤੇ ਹੋ ਤੇ ਕਿਰਪਾ ਕਰੋ, ਸੰਤ ਗੁਰੂ ਦੀ ਸੰਗਤ ਵਿੱਚ ਲੈ ਕੇ ਤੇ ਸਾਡਾ ਉਧਾਰ ਕਰ ਦਿਓ।
ਬਿਲਾਵਲ ਮਹੱਲਾ ਪੰਜਵਾਂ, ਐਸੀ ਦੀਖਿਆ ਜਨ ਸਿਉ ਮੰਗਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਹੁਣ ਅੱਗੇ ਉਹ ਮਹਾਂਪੁਰਖ ਜਿਨ੍ਹਾਂ ਦੇ ਬਾਰੇ ਪਿੱਛੇ ਆਖਿਆ ਸੀ, ਸੰਤ ਹੈ ਚਰਨ ਹਮਾਰੋ, ਮਾਥਾ ਨੈਣ ਦਰਸ ਤਨ ਤੂਰ ਪਰੋ। ਹੁਣ ਉਹਨਾਂ ਮਹਾਂਪੁਰਖਾਂ ਦੇ ਪਾਸ ਇਉਂ ਬੇਨਤੀ ਕਰਨੀ ਹੈ, ਐਸੀ ਦੀਖਿਆ ਜਨ ਸਿਉ ਮੰਗਾ। ਹੇ ਭਾਈ, ਜਿਹੜੇ ਵਾਹਿਗੁਰੂ ਦੇ ਜਨ ਦਾਸ ਨੇ, ਅਸੀਂ ਉਹਨਾਂ ਦੇ ਕੋਲੋਂ ਇਹੋ ਜਿਹੀ ਦਿਖਿਆ, ਦਿਖਿਆ ਕਹਿੰਦੇ ਨੇ ਉਹ ਖਾਸ ਸਿੱਖਿਆ ਨੂੰ, ਜਿਹੜਾ ਕੋਈ ਗੁਰੂ ਗੁਰਮੰਤਰ ਦਿੰਦਾ ਹੈ, ਕੋਈ ਗੁਰੂ ਖਾਸ ਕੋਈ ਗੁਰ ਦੱਸਦਾ ਹੈ, ਉਹਨੂੰ ਦਿਖਿਆ ਕਹਿੰਦੇ ਨੇ। ਐਸੀ ਦਿਖਿਆ ਜਨ ਸਿਉ ਮੰਗਾ, ਅਸੀਂ ਜਿਹੜੇ ਵਾਹਿਗੁਰੂ ਦੇ ਦਾਸ ਨੇ ਮਹਾਂਪੁਰਖ, ਉਹਨਾਂ ਦੇ ਪਾਸੋਂ ਇਹ ਖਾਸ ਦਿਖਿਆ, ਖਾਸ ਸਿੱਖਿਆ, ਖਾਸ ਉਹ ਨੁਕਤਾ, ਖਾਸ ਉਹ ਗੁਰ ਮੈਂ ਮੰਗਦਾ ਹਾਂ।
ਤੁਮਰੋ ਧਿਆਨ ਤੁਮਾਰੋ ਰੰਗਾ।
ਉਹ ਕੀ ਹੈ ਹਜ਼ੂਰ? ਕਹਿੰਦੇ ਮੈਂ ਤੁਹਾਡਾ ਹੀ ਧਿਆਨ ਕਰਾਂ, ਤੇ ਤੁਮਾਰੋ ਰੰਗਾ ਤੇ ਤੁਹਾਡਾ ਹੀ ਰੰਗਾ ਦਾ ਅਰਥ ਹੈ ਪ੍ਰੇਮ ਦਾ ਰੰਗ ਮੈਨੂੰ ਚੜ ਜਾਵੇ। ਮੈਂ ਤੁਹਾਡਾ ਹੀ ਧਿਆਨ ਕਰਾਂ ਤੇ ਤੁਮਾਰੋ ਰੰਗਾ ਤੇ ਨਾਲ ਮਹਾਰਾਜ ਤੁਹਾਡੇ ਨਾਲ ਹੀ ਮੇਰਾ ਪ੍ਰੇਮ ਬਣਿਆ ਰਵੇ।
ਤੁਮਰੀ ਸੇਵਾ ਤੁਮਾਰੇ ਅੰਗਾ ਰਹਾਓ।
ਹੇ ਵਾਹਿਗੁਰੂ ਜੀ, ਨਾਲ ਹੀ ਮੈਂ ਤੁਹਾਡੀ ਸੇਵਾ ਕਰਾਂ, ਇਹ ਮਹਾਂਪੁਰਖਾਂ ਅੱਗੇ ਬੇਨਤੀ ਹੈ। ਐਸੀ ਦਿਖਿਆ ਜਨ ਸਿਉ ਮੰਗਾ, ਐਸੀ ਦਿਖਿਆ, ਐਸੀ ਸਿੱਖਿਆ, ਐਸਾ ਗੁਰ ਉਪਦੇਸ਼ ਮੈਂ ਉਹਨਾਂ ਮਹਾਂਪੁਰਖਾਂ ਕੋਲੋਂ ਮੰਗਦਾ ਹਾਂ। ਮਹਾਰਾਜ, ਮੈਂ ਤੁਹਾਡਾ ਹੀ ਧਿਆਨ ਕਰਦਾ ਰਵਾਂ। ਅਸਲੀ ਇਹ ਗੁਰੂ ਅੱਗੇ ਹੀ ਅਰਦਾਸ ਹੈ, ਕਿਉਂਕਿ ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ, ਦੱਸੋ ਪਾਤਸ਼ਾਹੀਆਂ ਰੱਬ ਦੇ ਦਾਸ ਬਣ ਕੇ ਵਿਚਰੇ ਨੇ। ਐਸੀ ਦਿਖਿਆ ਜਨ ਸਿਉ ਮੰਗਾ, ਐਸੀ ਦਿਖਿਆ ਸਿੱਖਿਆ, ਐਸਾ ਗੁਰਮੰਤਰ ਮੈਂ ਗੁਰੂ ਦੇ ਪਾਸੋਂ ਹੀ ਮੰਗਦਾ ਹਾਂ। ਹੇ ਸਤਿਗੁਰੂ ਜੀ, ਮੈਂ ਤੁਹਾਡਾ ਹੀ ਧਿਆਨ ਕਰਾਂ, ਤੁਮਾਰੋ ਰੰਗਾ ਤੇ ਨਾਲ ਤੁਹਾਡੇ ਨਾਲ ਹੀ ਪ੍ਰੇਮ ਕਰਾਂ, ਤੁਹਾਡੀ ਹੀ ਸੇਵਾ ਕਰਾਂ, ਤੁਮਾਰੇ ਅੰਗਾ ਤੇ ਤੁਹਾਡੇ ਹੀ ਪੱਖ ਦੇ ਵਿਚ ਰਵਾਂ। ਜਦੋਂ ਕੋਈ ਗੱਲ ਚੱਲੇ ਤੇ ਮੈਂ ਹਮੇਸ਼ਾ ਤੁਹਾਡੀ ਪੰਥ ਦੀ ਜਥੇਬੰਦੀ ਨਾਲ ਹੀ ਜੁੜ ਕੇ ਰਵਾਂ, ਕਿਉਂਕਿ ਇਹ ਵੀ ਇੱਕ ਪੁਰਾਣੇ ਮਹਾਂਪੁਰਖਾਂ ਦੀ ਸਿੱਖਿਆ ਸੀ ਤੇ ਕਹਿੰਦੇ ਭਾਵੇਂ ਲੜੀਏ ਝਗੜੀਏ ਪਰ ਰਹੀਏ ਆਪਣਿਆਂ ਨਾਲ। ਇਹ ਵੀ ਇੱਕ ਐਸਾ ਨੁਕਤਾ ਹੈ ਵੀ ਭਰਾਵਾਂ ਭਰਾਵਾਂ ਦੇ ਵਿੱਚ ਝਗੜਾ ਵੀ ਹੁੰਦਾ ਹੈ ਤੇ ਰਾਜ਼ੀਨਾਮਾ ਵੀ ਹੋ ਜਾਂਦਾ, ਪਰ ਸਾਨੂੰ ਦੁਸ਼ਮਣ ਦੀ ਕਤਾਰ ਵਿੱਚ ਨਹੀਂ ਖਲੋਣਾ ਚਾਹੀਦਾ। ਜਿਹੜੀਆਂ ਪੰਥ ਵਿਰੋਧੀ ਸ਼ਕਤੀਆਂ ਨੇ ਜਾਂ ਪਾਰਟੀਆਂ ਨੇ, ਸਾਨੂੰ ਉਹਨਾਂ ਤੋਂ ਹਮੇਸ਼ਾ ਲਈ ਖਬਰਦਾਰ ਰਹਿਣਾ ਚਾਹੀਦਾ। ਪੁਰਾਣੇ ਬਜ਼ੁਰਗਾਂ ਦਾ ਇਹ ਵੀ ਖਿਆਲ ਹੈ, ਜਿਹੜੀਆਂ ਆਪਣੀਆਂ ਟੁੱਟੀਆਂ ਭੱਜੀਆਂ ਬਾਹਾਂ ਆਪਣੇ ਗਲ ਨੂੰ ਆਉਂਦੀਆਂ ਨੇ, ਜੇ ਭਰਾਵਾਂ ਵਿੱਚ ਲੜਾਈ ਹੋ ਵੀ ਜਾਵੇ ਤਾਂ ਵੀ ਭਰਾ ਭਰਾ ਦੇ ਨਾਲ ਅੰਦਰੋਂ ਹਮਦਰਦੀ ਜ਼ਰੂਰ ਕਰਦੇ, ਚਾਹੇ ਲੜਾਈ ਵੀ ਹੋਵੇ ਪਰ ਫਿਰ ਵੀ ਢਿੱਡੋਂ ਹਮਦਰਦੀ ਜ਼ਰੂਰ ਹੁੰਦੀ ਹੈ। ਪਰ ਜਿਨ੍ਹਾਂ ਦੇ ਨਾਲ ਕੋਈ ਸਾਡਾ ਰਿਲੇਸ਼ਨ ਹੀ ਨਹੀਂ, ਕੋਈ ਸੰਬੰਧ ਹੀ ਨਹੀਂ, ਉਹਨਾਂ ਦੇ ਅੰਦਰ ਤਾਂ ਕੋਈ ਹਮਦਰਦੀ ਹੋ ਨਹੀਂ ਸਕਦੀ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਇਉਂ ਬੇਨਤੀ ਕਰਨੀ, ਹੇ ਸਤਿਗੁਰੂ ਜੀ, ਮੈਂ ਤੁਹਾਡੀ ਸੇਵਾ ਕਰਾਂ ਤੇ ਤੁਹਾਡੇ ਹੀ ਅੰਗਾਂ ਪੱਖ ਤੇ ਖਲੋਵਾਂ, ਭਾਵ ਪੰਥ ਦੀ ਜਥੇਬੰਦੀ ਦੇ ਨਾਲ ਹਮੇਸ਼ਾ ਲਈ ਮੈਂ ਮਿਲ ਕੇ ਚੱਲਾਂ।
ਜਨ ਕੀ ਟਹਿਲ ਸੰਭਾਖਣ ਜਨ ਸੋ ਉਠਣ ਬੈਠਣ ਜਨ ਕੈ ਸੰਗਾ
ਰਹਾਉ। ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਸਤਿਗੁਰੂ ਜੀ, ਮੈਂ ਇਹ ਵੀ ਮੰਗਦਾ ਹਾਂ, ਜਨ ਕੀ ਟਹਿਲ, ਮੈਂ ਆਪ ਜੀ ਦੇ ਦਾਸਾਂ ਦੀ ਗੁਰਸਿੱਖਾਂ ਦੀ ਟਹਿਲ ਸੇਵਾ ਕਰਾਂ, ਸੰਭਾਖਣ ਜਨ ਸਿਉ ਤੇ ਫਿਰ ਮਹਾਂਪੁਰਖਾਂ ਦੇ ਨਾਲ ਬੈਠ ਕੇ ਪ੍ਰੇਮ ਦਾ ਵਾਰਤਾਲਾਪ ਵੀ ਕਰਾਂ। ਸੰਭਾਖਣ ਦਾ ਅਰਥ ਹੁੰਦਾ ਪ੍ਰੇਮ ਚਰਚਾ, ਪ੍ਰੇਮ ਦੇ ਨਾਲ ਕੋਈ ਗੁਫ਼ਤਗੂ ਕਰਨੀ, ਤੇ ਮੈਂ ਉਹਨਾਂ ਮਹਾਂਪੁਰਖਾਂ ਦੀ ਸੇਵਾ ਕਰਾਂ ਤੇ ਨਾਲ ਹੀ ਉਹਨਾਂ ਮਹਾਂਪੁਰਖਾਂ ਦੇ ਨਾਲ ਹੀ ਪ੍ਰੇਮ ਚਰਚਾ ਕਰਾਂ। ਉਠਣ ਬੈਠਣ ਜਨ ਕੈ ਸੰਗਾ, ਮੇਰਾ ਉੱਠਣਾ ਤੇ ਬਹਿਣਾ ਵੀ ਉਹਨਾਂ ਮਹਾਂਪੁਰਖਾਂ ਦੇ ਨਾਲ ਹੀ ਹੋਵੇ।
ਜਨ ਚਰ ਰਜਮੁਖ ਮਾਥੈ ਲਾਗੀ ਆਸਾ ਪੂਰਨ ਅਨੰਤ ਤਰੰਗਾ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਨ ਚਰ ਰਜ, ਜਿਹੜਾ ਚਰ ਰਜ ਸ਼ਬਦ ਹੈ ਨਾ, ਇਹ ਚਰਨ ਤੇ ਰਜ ਸ਼ਬਦ ਦੇ ਸੁਮੇਲ ਤੋਂ ਬਣਿਆ ਹੈ। ਜਨ ਚਰ ਰਜ, ਚਰ ਰਜ ਦਾ ਅਰਥ ਹੈ ਚਰਨਾਂ ਦੀ ਤੂੜ। ਜਨ ਚਰ ਰਜ ਮੁਖ ਮਾਥੈ ਲਾਗੀ, ਆਪ ਜੀ ਦੇ ਪਿਆਰੇ ਦਾਸਾਂ ਦੀ ਮਹਾਂਪੁਰਖਾਂ ਦੀ ਚਰਨਾਂ ਦੀ ਧੂੜ ਮੇਰੇ ਮੁਖ ਮਸਤਕ ਤੇ ਲੱਗ ਗਈ ਹੈ। ਆਸਾ ਪੂਰਨ ਅੰਤ ਅਨੰਤ ਤਿਰੰਗਾ, ਹੇ ਵਾਹਿਗੁਰੂ ਜੀ, ਉਹ ਸਭ ਆਸਾ ਪੂਰਨ ਕਰਨ ਵਾਲੀ ਹੈ ਤੇ ਜਿਹੜੇ ਅਨੇਕਾਂ ਮਨ ਦੇ ਤਰੰਗ ਨੇ, ਮਨ ਦੇ ਸੰਕਲਪ ਨੇ, ਮਨ ਦੇ ਫੁਰਨੇ ਨੇ, ਤੇ ਉਹਨਾਂ ਨੂੰ ਵੀ ਉਹ ਪੂਰਾ ਕਰ ਦਿੰਦੀ ਹੈ। ਐਸੀ ਉਹਨਾਂ ਮਹਾਂਪੁਰਖਾਂ ਦੇ ਸ਼ਰਧਾ ਰੂਪੀ ਧੂੜ ਮੇਰੇ ਮੁਖ ਮਸਤਕ ਤੇ ਲੱਗੀ ਹੈ। ਮੁਖ ਤੋਂ ਮੁਰਾਦ ਹੈ ਪ੍ਰਤੱਖ ਸਾਡੇ ਮੁਖ ਤੇ ਮਾਥੇ ਤੋਂ ਮੁਰਾਦ ਹੈ ਸਾਡੇ ਹਿਰਦੇ ਵਿੱਚ। ਉਹਨਾਂ ਮਹਾਂਪੁਰਖਾਂ ਦੇ ਚਰਨਾਂ ਦੀ ਨਿਮਰਤਾ ਤੇ ਸ਼ਰਧਾ ਰੂਪੀ ਧੂੜ ਮੇਰੇ ਮੁਖ ਮੱਥੇ ਤੇ ਲੱਗੀ ਹੈ, ਜੋ ਸਭ ਆਸਾ ਪੂਰਨ ਕਰਨ ਵਾਲੀ ਤੇ ਅਨੇਕਾਂ ਫੁਰਨਿਆਂ ਨੂੰ ਵੀ ਪੂਰਨ ਕਰ ਦਿੰਦੀ ਹੈ।